ਰਾਜਾ ਰਾਮ ਸਿੰਘ ਜੋ ਜੈਪੁਰ ਰਿਆਸਤ ਦਾ ਰਾਜਾ ਹੈ, ਔਰੰਗਜ਼ੇਬ ਬਾਦਸ਼ਾਹ ਨੇ ਇਹਨੂੰ ਪ੍ਰੇਰਿਆ ਹੈ ਕਿ ਤੂੰ ਜਾ ਕੇ ਕਾਮਰੂ ਸ਼ਹਿਰ ਵਿੱਚ, ਕਾਮਰੂ ਦੇਸ਼ ਵਿੱਚ ਜਾ ਕੇ ਉਸ ਦੇਸ਼ ਨੂੰ ਸਰ ਕਰ, ਕਿਉਂਕਿ ਉਸ ਦੇਸ਼ ਨੂੰ ਸਰ ਕਰਨ ਵਾਸਤੇ ਤੇਰਾ ਵਡੇਰਾ ਮਾਨ ਸਿੰਘ ਗਿਆ ਸੀ ਜੋ ਵਾਪਸ ਨਹੀਂ ਆਇਆ। ਤੇਰੇ ਬਜ਼ੁਰਗ ਦਾ ਅਧੂਰਾ ਕੰਮ ਕਰਨਾ ਤੇਰਾ ਕਰਤੱਵ ਬਣਦਾ, ਫਰਜ਼ ਬਣਦਾ। ਇਹ ਆਇਆ ਆਪਣੀ ਰਿਆਸਤ ਵਿੱਚ, ਮਾਂ ਨਾਲ ਗੱਲ ਕੀਤੀ, ਰਾਣੀਆਂ ਨਾਲ ਗੱਲ ਕੀਤੀ, ਰੋਣਾ ਪੈ ਗਿਆ, ਕੁਰਲਾਪ ਹੋਣ ਲੱਗ ਪਿਆ ਵੀ ਉੱਥੇ ਗਿਆ ਤਾਂ ਕੋਈ ਵਾਪਸ ਨਹੀਂ ਪਰਤਦਾ, ਇਹਨਾਂ ਦੇ ਘਰ ਵਿੱਚ ਇੱਕ ਏਦਾਂ ਦੀ ਘਟਨਾ ਪਹਿਲਾਂ ਘਟ ਚੁੱਕੀ ਹੈ, ਕਿਸ ਤਰ੍ਹਾਂ ਕਰੀਏ, ਜਾਣਾ ਵੀ ਜ਼ਰੂਰ ਪਵੇਗਾ। ਸਾਰੀ ਰਿਆਸਤ ਦੇ ਵਿੱਚ ਸ਼ੋਕ ਮਚ ਗਿਆ, ਸ਼ੋਕ ਦੀ ਲਹਿਰ ਨਾਲ ਲੋਕ ਦੱਬ ਗਏ। ਤੋ ਇੱਕ ਪਟਰਾਣੀ ਹੈ ਜੋ ਗੁਰੂ ਘਰ ਦੇ ਬਾਰੇ ਉਹਨੇ ਸੁਣਿਆ ਹੋਇਆ, ਛੇਵੇਂ ਪਾਤਸ਼ਾਹ ਦੇ ਬਾਰੇ, ਉਹਨੇ ਦੱਸਿਆ ਕਿ ਸਤਿਗੁਰੂ ਜੀ ਤੁਹਾਡੀ ਸਹਾਇਤਾ ਕਰ ਸਕਦੇ ਨੇ। ਪਤਾ ਕੀਤਾ ਕੌਣ ਨੇ ਇਸ ਵੇਲੇ ਗੁਰੂ ਕਿੱਥੇ ਹਨ, ਪਤਾ ਲੱਗਾ ਜੀ ਉਹ ਤਾਂ ਇਸ ਵਕਤ ਸ੍ਰੀ ਪਟਨਾ ਸਾਹਿਬ ਵਿਖੇ ਬਿਰਾਜਮਾਨ ਨੇ, ਔਰ ਉਹਨਾਂ ਦਾ ਨਾਮ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਹੈ। ਉਸੇ ਵਕਤ ਰਾਜੇ ਨੇ ਆਪਣਾ ਇੱਕ ਵਜ਼ੀਰ ਪਟਨਾ ਸਾਹਿਬ ਵੱਲ ਰੁਖਸਤ ਕੀਤਾ ਕਿ ਤੂੰ ਜਾ ਕੇ ਛੇਤੀ ਸਤਿਗੁਰਾਂ ਨੂੰ ਬੇਨਤੀ ਕਰ ਤੇ ਉਹਨਾਂ ਨੂੰ ਰੋਕ ਕਿ ਕਿਤੇ ਉਹ ਪਟਨਾ ਸਾਹਿਬ ਤੋਂ ਕਿਤੇ ਹੋਰ ਪਾਸੇ ਨਾ ਚਲੇ ਜਾਣ, ਕਿਉਂਕਿ ਮੇਰਾ ਰਸਤਾ ਵੀ ਉਹੀ ਹੈ, ਅੱਗੇ ਆਸਾਮ ਨੂੰ ਜਾਣਾ, ਕਾਮਰੂ ਸ਼ਹਿਰ, ਕਾਮਰੂ ਦੇਸ਼ ਨੂੰ ਜਾਣਾ, ਉਸੇ ਰਸਤੇ ਹੋ ਕੇ ਗੁਜ਼ਰ ਕੇ ਜਾਣਾ, ਮੈਂ ਸਤਿਗੁਰਾਂ ਨੂੰ ਬੇਨਤੀ ਕਰਾਂਗਾ। ਇਹਦਾ ਵਕੀਲ ਕੁਝ ਕੀਮਤੀ ਨਜ਼ਰਾਨੇ ਲੈ ਕੇ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲ ਸ੍ਰੀ ਪਟਨਾ ਸਾਹਿਬ ਪਹੁੰਚਿਆ। ਉਧਰ ਨੌਵੇਂ ਪਾਤਸ਼ਾਹ ਨੇ ਵੀ ਤਿਆਰੀ ਕੀਤੀ ਹੋਈ ਹੈ ਪਟਨਾ ਸਾਹਿਬ ਤੋਂ ਚੱਲਣ ਦੀ। ਬਹੁਤ ਸਾਰੇ ਸਿੱਖ ਰਜੋਈਆਂ ਕਰ ਰਹੇ ਨੇ, ਕੋਈ ਬੰਗਾਲ ਵਿੱਚ ਬੈਠਾ ਢਾਕੇ ਚ ਅਰਦਾਸਾਂ ਕਰ ਰਿਹਾ, ਮਹਾਰਾਜ ਦਰਸ਼ਨ ਦਿਓ, ਕੋਈ ਕਲਕੱਤੇ ਚ ਬੈਠਾ ਅਰਦਾਸਾਂ ਕਰ ਰਿਹਾ, ਮਹਾਰਾਜ ਜੀ ਦਰਸ਼ਨ ਦਿਦਾਰੇ ਬਖਸ਼ੋ। ਉਹਨਾਂ ਦੀਆਂ ਭਾਵਨਾਵਾਂ ਪੂਰੀਆਂ ਕਰਨ ਲਈ ਚੱਲੇ ਹਨ, ਪਰਿਵਾਰ ਨੂੰ ਦੱਸਿਆ, ਸੰਗਤ ਨੂੰ ਦੱਸਿਆ, ਸ਼ਹਿਰ ਦੀ ਸੰਗਤ ਨੇ ਬੇਨਤੀ ਕੀਤੀ, ਮਹਾਰਾਜ ਅਸੀਂ ਆਪ ਜੀ ਨੂੰ ਨਹੀਂ ਰੋਕ ਸਕਦੇ, ਪਰ ਕਿਰਪਾ ਕਰੋ ਆਪਣਾ ਪਰਿਵਾਰ ਜੋ ਹੈ ਉਹ ਇੱਥੇ ਛੱਡ ਦਿਓ, ਅਸੀਂ ਉਹਨਾਂ ਦੀ ਸੇਵਾ ਟਹਿਲ ਕਰਾਂਗੇ, ਆਪਣਾ ਜੀਵਨ ਸਫਲਿਆਂ ਕਰਾਂਗੇ। ਧੰਨ ਗੁਰੂ ਤੇਗ ਬਹਾਦਰ ਸਾਹਿਬ, ਨੌਵੇਂ ਪਾਤਸ਼ਾਹ ਧਰਮ ਧੁਰੰਦਰ ਸਾਹਿਬ ਜੀ, ਤਿਨ੍ਹਾਂ ਦੇ ਪਵਿੱਤਰ ਚਰਨ ਕਮਲਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ। ਸਮੂਹ ਮਾਈ ਭਾਈ ਆਪਣੀ ਰਸਨਾ ਪਵਿੱਤਰ ਕਰੋ ਤੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਭਾਈ ਜਾਮਨੀ ਸਤਿਗੁਰੂ ਬੈਠੇ ਸੈਨ ਸਥਾਨ।
ਰਾਤ ਹੋ ਗਈ ਹੈ, ਗਰੀਬ ਨਵਾਜ ਨੌਵੇਂ ਪਾਤਸ਼ਾਹ ਜੀ ਮਹਾਰਾਜ ਆਪਣਿਆਂ ਮਹਿਲਾਂ ਵਿੱਚ, ਆਪਣਿਆਂ ਮੰਦਰਾਂ ਵਿੱਚ, ਜਿਹੜੀ ਸਤਿਗੁਰਾਂ ਦੇ ਸੁਖਾਸਣਾਂ ਵਾਲੀ ਜਗ੍ਹਾ ਹੈ, ਪਲੰਘਾ ਹੈ, ਉੱਥੇ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਬੈਠੇ ਹਨ।
ਸ੍ਰੀ ਗੁਜਰੀ ਤਬ ਆਨ ਕਰ ਕੀਨਸ ਬਿਨੈ ਬਖਾਨ।
ਸਤਿਗੁਰੂ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਮਾਤਾ ਗੁਜਰੀ ਜੀ ਆਏ ਹਨ। ਮਾਤਾ ਗੁਜਰੀ ਜੀ ਨੇ ਸਾਹਿਬ ਦੇ ਚਰਨਾਂ ਤੇ ਪ੍ਰਣਾਮ ਕੀਤੀ ਹੈ, ਨਮਸਕਾਰ ਕੀਤੀ ਹੈ, ਔਰ ਸਤਿਗੁਰੂ ਜੀ ਨੂੰ ਬੇਨਤੀ ਕਰਕੇ ਮਾਤਾ ਜੀ ਕਹਿਣ ਲੱਗੇ,
ਚੋਪਈ ਸ੍ਰੀ ਪ੍ਰਭ ਹੇਤ ਤੀਰਥ ਨਿਆਏ।
ਕਹਿਣ ਲੱਗੇ ਮਹਾਰਾਜ, ਆਪ ਜੀ ਤੀਰਥਾਂ ਤੇ ਜੀਵਾਂ ਦੇ ਉਧਾਰ ਨਿਮਿਤ ਪੰਜਾਬ ਤੋਂ ਚੱਲ ਕੇ ਆਏ ਹੋ।
ਰਾਵਰ ਕੀ ਸੰਗਤ ਸਭ ਥਾਏ।
ਤੁਹਾਡੀ ਸਿੱਖੀ, ਤੁਹਾਡੇ ਸਿੱਖ, ਤੁਹਾਡੀ ਸੰਗਤ ਹਰ ਜਗ੍ਹਾ ਤੇ ਹਰ ਥਾਂ ਤੇ ਨਿਵਾਸ ਰੱਖਦੀ ਹੈ।
ਆਪਣੋ ਦੇਸ਼ ਛੋੜ ਕਰ ਆਏ।
ਮਹਾਰਾਜ ਜੀ ਤੁਸੀਂ ਆਪਣਾ ਦੇਸ਼ ਜੋ ਪੰਜਾਬ ਹੈ ਉਹ ਛੱਡ ਕੇ ਇੱਥੇ ਵਿਦੇਸ਼ ਵਿੱਚ ਚੱਲ ਕੇ ਆਏ ਹੋ।
ਵਿੱਚ ਵਿਦੇਸ਼ ਨਿਆਨ ਬਸਾਏ।
ਔਰ ਸਾਨੂੰ ਵੀ ਆਪਣੇ ਨਾਲ ਲੈ ਕੇ ਆਏ ਹੋ, ਇੱਥੇ ਵਿਦੇਸ਼ ਦੇ ਵਿੱਚ ਲਿਆ ਕੇ ਸਾਨੂੰ ਆਪ ਜੀ ਨੇ ਨਿਵਾਸ ਕਰਾ ਦਿੱਤਾ, ਇੱਥੇ ਸਾਨੂੰ ਆਪ ਜੀ ਨੇ ਲਿਆ ਕੇ ਰੱਖਿਆ ਹੈ।
ਸਭ ਕੋ ਤਿਆਗ ਇਕਾਕੀ ਚਲੇ।
ਮਹਾਰਾਜ ਤੁਸੀਂ ਨਾਲ ਹੋ ਤਾਂ ਸਾਨੂੰ ਕਿਸੇ ਗੱਲ ਦੀ ਫਿਕਰ ਨਹੀਂ, ਕਿਉਂਕਿ ਇੱਥੇ ਤੁਸੀਂ ਜੇ ਸਾਨੂੰ ਲਿਆਂਦਾ ਤੇ ਤੁਸੀਂ ਨਾਲ ਹੋ। ਪਰ ਅੱਜ ਮੈਂ ਇੱਕ ਹੋਰ ਗੱਲ ਸੁਣੀ ਹੈ ਕਿ ਤੁਸੀਂ ਹੁਣ ਸਾਨੂੰ ਇੱਥੇ ਛੱਡ ਕੇ ਅੱਗੇ ਇਕੱਲੇ ਜਾਣਾ ਚਾਹੁੰਦੇ। ਸਾਨੂੰ ਪਟਨਾ ਸਾਹਿਬ ਚ ਛੱਡ ਕੇ ਹੁਣ ਆਪ ਜੀ ਅੱਗੇ ਇਕੱਲੇ ਜਾਣਾ ਚਾਹੁੰਦੇ ਹੋ?
ਕਿਉਂ ਪਾਵਤ ਇਹਨਾਂ ਭਲੇ?
ਇਹ ਗੱਲ ਆਪ ਜੀ ਨੂੰ ਕਿਵੇਂ ਭਾ ਗਈ ਹੈ? ਇਹ ਤਾਂ ਸਾਨੂੰ ਚੰਗੀ ਨਹੀਂ ਲੱਗੀ। ਮਾਤਾ ਜੀ ਇਹ ਪ੍ਰੇਮ ਭਾਵ ਚ ਬੇਨਤੀ ਕਰ ਰਹੇ ਨੇ, ਕਿਉਂਕਿ ਮਾਤਾ ਜੀ ਉਹ ਪਤਵਰਤਾ ਇਸਤਰੀ ਨੇ ਜਿਨ੍ਹਾਂ ਨੇ ਹੁਣ ਤਾਈ ਸਾਰੀ ਜ਼ਿੰਦਗੀ ਜਦੋਂ ਦੇ ਵਿਆਹੇ ਆਏ ਗੁਰੂ ਘਰ ਚ ਮਹਾਰਾਜ ਜੀ ਦੇ ਚਰਨਾਂ ਤੋਂ ਕਦੇ ਦੂਰ ਨਹੀਂ ਹੋਏ। ਜੇ 26 ਸਾਲ ਤੋਂ ਵਧੀਕ ਸਮਾਂ ਸਾਹਿਬ ਬਾਬੇ ਬਕਾਲੇ ਸਨ ਤੇ ਮਾਂ ਗੁਜਰੀ ਨੇ ਕਦੇ ਦਰਵਾਜ਼ਾ ਛੱਡ ਕੇ ਬਾਬੇ ਬਕਾਲਿਓਂ ਕਿਤੇ ਹੋਰ ਨਹੀਂ ਜਾਣਾ ਕੀਤਾ, ਉੱਥੇ ਹੀ ਬੈਠੇ ਰਹੇ ਨੌਵੇਂ ਪਾਤਸ਼ਾਹ ਦੇ ਚਰਨਾਂ ਚ। ਹੁਣ ਪਹਿਲੀ ਵਾਰ ਮਹਾਰਾਜ ਜੀ ਜਾ ਰਹੇ ਸਨ ਇਹਨਾਂ ਨੂੰ ਛੱਡ ਕੇ, ਤੇ ਫਿਰ ਮਾਤਾ ਨੂੰ ਕਿਵੇਂ ਦਿਲ ਨੂੰ ਇਹ ਗੱਲ ਭਾਉਂਦੀ? ਮਾਂ ਗੁਜਰੀ ਨੂੰ ਕਹਿਣ ਲੱਗੇ, ਮਹਾਰਾਜ ਤੁਸੀਂ ਸਾਨੂੰ ਇਕੱਲਿਆਂ ਛੱਡ ਕੇ ਚੱਲੇ ਹੋ, ਇਕੱਲੇ ਹੀ ਜਾ ਰਹੇ ਹੋ, ਤੇ ਇਹ ਗੱਲ ਹੁਣ ਸਾਨੂੰ ਕਿਵੇਂ ਚੰਗੀ ਲੱਗੇ, ਕਿਵੇਂ ਭਾਵੇ?
ਵਿਚਰੋਂ ਆਪ ਦੂਰ ਕਿਸ ਥਾਨ?
ਆਪ ਜੀ ਪਤਾ ਨੀ ਦੂਰ ਕਿਸ ਕਿਸ ਜਗ੍ਹਾ ਤੇ ਜਾ ਕੇ ਵਿਚਰੋਗੇ।
ਚਹਿਤ ਇਕਾਕੀ ਕਰੇ ਹੋ ਪਿਆਨ?
ਔਰ ਇਕੱਲੇ ਜਾਣਾ ਚਾਹੁੰਦੇ ਹੋ ਸਾਨੂੰ ਛੱਡ ਕੇ?
ਸਗਰੇ ਦੇਸ਼ ਪ੍ਰਭਾਓ ਤੁਮਾਰਾ?
ਤੇ ਆਪ ਜੀ ਨੂੰ ਤਾਂ ਚਲੋ ਕੋਈ ਫਰਕ ਨਹੀਂ ਪੈਂਦਾ ਇਕੱਲੇ ਜਾਣ ਨਾਲ, ਤੁਹਾਡਾ ਸਾਰੇ ਦੇਸ਼ਾਂ ਵਿਚ ਪ੍ਰਭਾਵ ਹੈ।
ਹੋਏ ਦਾਸ ਧਰ ਪਾਓ ਉਧਾਰਾ?
ਹਜ਼ਾਰਾਂ ਲੋਕ ਤੁਹਾਡੇ ਦਾਸ ਬਣਦੇ ਨੇ ਆਪਣੇ ਮਨ ਚ ਤੁਹਾਡੇ ਪ੍ਰਤੀ ਪ੍ਰੇਮ ਭਾਵ ਧਾਰਨ ਕਰਕੇ, ਤੁਹਾਡੇ ਚਰਨਾਂ ਚ ਆ ਕੇ ਸਿੱਖੀ ਧਾਰਨ ਕਰਦੇ ਹਨ।
ਜੈ ਕੈ ਮਾਨਨੀਏ ਜਗ ਮਾਈ?
ਸਾਰੇ ਜਗਤ ਵਿਚ ਹਰ ਪਾਸੇ ਤੁਸੀਂ ਮਾਨਨੀਏ ਹੋ, ਸਾਰਾ ਜਗਤ ਤੁਹਾਡੀ ਪੂਜਾ ਕਰਦਾ ਹੈ।
ਬੰਦਨੀਏ ਸਭ ਦੇਸ਼ਨ ਜਾਈ?
ਸਾਰਿਆਂ ਦੇਸ਼ਾਂ ਵਿਚ ਤੁਸੀਂ ਬੰਦਨੀਏ ਹੋ, ਪੂਜਨੀਕ ਹੋ ਜਿੱਥੇ ਵੀ ਜਾਂਦੇ ਹੋ।
ਤੁਮਰੇ ਕਰ ਚਿੰਤਾ ਮਨਾਈ?
ਚਲੋ ਤੁਹਾਡੀ ਸਾਨੂੰ ਕੋਈ ਚਿੰਤਾ ਨਹੀਂ ਕਿ ਚਲੋ ਤੁਸੀਂ ਇਕੱਲੇ ਜਾਣਾ ਵੀ ਹੈ, ਕਿ ਤੁਸੀਂ ਜਿੱਥੇ ਜਾਣਾ ਤੁਹਾਡੀ ਸਿੱਖੀ ਸੇਵਕੀ ਉੱਥੇ ਹੀ ਤੁਹਾਡੇ ਚਰਨਾਂ ਵਿਚ ਹੈ।
ਰਾਵਰ ਕੋ ਕੈਸੋ ਕਰ ਹੋਏ ਨਾ?
ਨਾਲੇ ਮਹਾਰਾਜ ਜੀ ਤੁਸੀਂ ਤਾਂ ਸਾਰਿਆਂ ਦੇ ਕਾਰਜ ਕਰਨ ਵਾਲੇ ਹੋ, ਤੁਹਾਨੂੰ ਕੋਈ ਕਿਸੇ ਪ੍ਰਕਾਰ ਦਾ ਵਿਘਨ ਵਿਆਪਣਾ ਵੀ ਨਹੀਂ।
ਤਉ ਵਿਚਾਰੋ ਨਿਜ ਮਨ ਮਾਨ?
ਪਰ ਮਹਾਰਾਜ ਫਿਰ ਵੀ ਤੁਸੀਂ ਇਸ ਗੱਲ ਨੂੰ ਵਿਚਾਰੋ ਤੇ ਆਪਣੇ ਮਨ ਚ ਮੰਨੋ।
ਵਿੱਚ ਵਿਦੇਸ਼ ਏਕਲ ਚੱਲ ਜਾਣ?
ਵਿਦੇਸ਼ ਵਿੱਚ ਇਕੱਲੇ ਚੱਲ ਕੇ ਜਾਣਾ?
ਰਾਵਰ ਕੀ ਜਨਨੀ ਤੇ ਸੁਨਿਓ?
ਆਪ ਜੀ ਦੇ ਮਾਤਾ ਜੀ ਦੇ ਕੋਲੋਂ, ਯਾਨੀ ਕਿ ਮਾਤਾ ਨਾਨਕੀ ਜੀ ਦੇ ਕੋਲੋਂ ਮੈਂ ਇਹ ਗੱਲ ਸੁਣੀ ਹੈ।
ਜਥਾ ਤੁਮਾਰੇ ਪਿਤ ਨੇ ਪੰਨਿਓ?
ਮੈਂ ਇਹ ਵੀ ਸੁਣਿਆ ਕਿ ਜਿਵੇਂ ਤੁਹਾਡੇ ਸਤਿਕਾਰਯੋਗ ਪਿਤਾ ਯਾਨੀ ਕਿ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਜੋ ਬਚਨ ਕਹੇ ਹਨ,
ਧਰਮ ਤੁਰੰਦਰ ਅਧਿਕ ਪ੍ਰਤਾਪੀ,
ਉਹਨਾਂ ਦੇ ਬਚਨ ਨੇ ਮੈਂ ਮਾਤਾ ਜੀ ਕੋਲੋਂ ਸੁਣੇ ਨੇ ਕਿ ਆਪ ਜੀ ਦੇ ਗ੍ਰਹਿ ਵੇਖੇ ਮੇਰੇ ਉਧਰ ਤੋਂ ਮਹਾਨ ਤੇਜਸਵੀ, ਧਰਮ ਤੁਰੰਦਰ ਤੇ ਮਹਾਨ ਪ੍ਰਤਾਪੀ,
ਮਹਾਵੀਰ ਸ਼ਤੁਰਨ ਗਨ ਖਾਪੀ,
ਜੋ ਮਹਾਨ ਵੀਰ ਯੋਧੇ ਹੋਣਗੇ ਔਰ ਦੁਸ਼ਮਣਾਂ ਦਾ ਦੋਖੀਆਂ ਦਾ ਨਾਸ਼ ਕਰਨ ਵਾਲੇ ਹਨ।
ਰਾਂਕਾ ਪਤ ਪ੍ਰਕਾਸ਼ ਜਗ ਜੈਸੇ,
ਜਿਵੇਂ ਆਕਾਸ਼ ਦੇ ਵਿਚ ਸੂਰਜ ਦਾ ਪ੍ਰਕਾਸ਼ ਹੁੰਦਾ ਜਾਂ ਚੰਦਰਮਾ ਦਾ ਪ੍ਰਕਾਸ਼ ਹੁੰਦਾ,
ਪੁੱਤਰ ਆਪ ਕੇ ਉਪਜੈ ਤੈਸੇ,
ਆਪ ਜੀ ਦੇ ਗ੍ਰਹਿ ਵਿਖੇ ਐਸਾ ਪ੍ਰਤਾਪੀ ਪੁੱਤਰ ਪੈਦਾ ਹੋਣਾ, ਇਹ ਗੱਲ ਤੁਹਾਡੇ ਪਿਤਾ ਜੀ ਨੇ ਕਹੀ ਹੈ ਤੇ ਮੈਂ ਮਾਤਾ ਜੀ ਦੀ ਜ਼ੁਬਾਨੀ ਇਹ ਗੱਲ ਸੁਣੀ ਹੈ।
ਅਟਲ ਸਫਲ ਸੰਸੈ ਜਿਸ ਨਾਏ,
ਤੇ ਸਤਿਗੁਰੂ ਵੱਡਿਆਂ ਨੇ ਜਿਹੜੀ ਇਹ ਗੱਲ ਕਹੀ ਹੈ ਨਾ, ਇਹ ਅਟਲ ਹੈ, ਇਹ ਮੈਂ ਜਾਣਦੀ ਹਾਂ। ਇਹ ਸਫਲ ਵੀ ਹੋਵੇਗਾ ਇਹ ਬਚਨ, ਇਹਦੇ ਚ ਕਿਸੇ ਪ੍ਰਕਾਰ ਦਾ ਮੈਨੂੰ ਕੋਈ ਸੰਦੇਹ ਤੇ ਸੰਸਾ ਨਹੀਂ ਹੈ।
ਅਸ ਬਚ ਹੈ ਖਸ਼ਟਮ ਪਾਤਸ਼ਾਹੇ,
ਇਹ ਬਚਨ ਅਟਲ ਹੋਣਗੇ ਤੇ ਹੋਣਗੇ ਵੀ ਕਿਉਂ ਨਾ, ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਨੇ ਬਚਨ ਕਹੇ ਨੇ। ਸੱਚੇ ਪਾਤਸ਼ਾਹ ਨੇ ਬਚਨ ਕਹੇ ਨੇ,
ਨਿਤ ਚਾਹਤ ਚਿਤ ਪੋਤਰਨ ਦੁਲਾਰਨ,
ਤੇ ਮਾਤਾ ਜੀ ਵੀ ਆਪਣੇ ਪੋਤਰੇ ਨੂੰ ਨਿਤ ਚਾਹੁੰਦੇ ਨੇ ਦੁਲਾਰ ਕਰਨਾ,
ਕਰਤ ਪ੍ਰਤੀਖਨ ਕੈ ਪਉ ਬਾਰਨ,
ਅਕਸਰ ਮਾਤਾ ਜੀ ਗੱਲ ਕਰਦੇ ਰਹਿੰਦੇ ਨੇ ਕਦੋਂ ਭਾਗਾਂ ਭਰੀ ਘੜੀ ਆਵੇਗੀ ਜਦੋਂ ਮੈਂ ਆਪਣੇ ਪੋਤਰੇ ਨੂੰ ਗੋਦ ਚ ਲੈ ਕੇ ਖਿਡਾਵਾਂਗੀ। ਇਹ ਉਡੀਕ ਮਾਤਾ ਜੀ ਦੇ ਚਿੱਤ ਚ ਰਹਿੰਦੀ ਹੈ।
ਦੀਰਗ ਦਰਸਾ ਸੋ ਬ੍ਰਿਤ ਸਾਸ,
ਮਾਤਾ ਜੀ ਜਿਨ੍ਹਾਂ ਦੀ ਦੀਰਘ ਬਿਰਤੀ ਹੈ ਔਰ ਸ੍ਰੇਸ਼ਟ ਬਿਰਤੀ ਵਾਲੀ ਸੱਸ ਮਾਤਾ ਹਨ,
ਜੋ ਮੁਖ ਕਹਿ ਹੋਏ ਸਫਲਾ ਸੋ,
ਮਾਤਾ ਜੀ ਵੀ ਜਿਹੜਾ ਬਚਨ ਆਪਣੇ ਮੁਖੋਂ ਕਰਦੇ ਨੇ ਉਹ ਸਫਲ ਹੁੰਦਾ ਹੈ, ਜਿਹੜਾ ਬਚਨ ਮਾਤਾ ਜੀ ਆਪਣੀ ਰਸਨਾ ਤੋਂ ਕਰਦੇ ਨੇ ਉਹ ਪੂਰਾ ਹੁੰਦਾ।
ਭਇਓ ਸਮੈ ਸੁਤ ਹੋਵਨ ਕੇਰਾ,
ਹੁਣ ਉਹ ਸਮਾਂ ਨੇੜੇ ਆ ਗਿਆ ਹੈ ਜਿਸ ਸਮੇਂ ਆਪ ਜੀ ਦੇ ਗ੍ਰਹਿ ਵਿਖੇ ਐਸੇ ਪ੍ਰਤਾਪੀ ਪੁੱਤਰ ਨੇ ਅਵਤਾਰ ਲੈਣਾ ਹੈ।
ਆਗੇ ਚਲੇ ਆਪ ਤਜ ਡੇਰਾ,
ਉਧਰੋਂ ਤੁਹਾਡਾ ਪੁੱਤਰ ਇਹ ਸੰਸਾਰ ਵਿੱਚ ਆਉਣ ਵਾਲਾ ਹੈ ਤੇ ਤੁਸੀਂ ਮਹਾਰਾਜ ਇੱਥੇ ਰਹਿਣ ਦੀ ਬਜਾਏ ਇੱਥੋਂ ਡੇਰਾ ਅੱਗੇ ਲੈ ਕੇ ਚੱਲੇ ਹੋ, ਆਪ ਅੱਗੇ ਜਾਣਾ ਚਾਹੁੰਦੇ ਹੋ। ਵੀ ਇਸ ਘੜੀ ਨੂੰ ਤਾਂ ਉਡੀਕਦੀ ਮਾਂ ਵੀ ਉਡੀਕਦੀ ਹੈ ਤੇ ਮਾਤਾ ਜੀ ਵੀ ਹਰ ਵੇਲੇ ਪੁੱਛਦੇ ਰਹਿੰਦੇ ਨੇ ਤੇ ਨਾਲੇ ਕਿਹੜਾ ਪਿਤਾ ਹੈ ਵੀ ਜਿਸ ਨੂੰ ਪਤਾ ਹੋਵੇ ਵੀ ਕੁਝ ਸਮੇਂ ਤਾਈ ਮੇਰੇ ਗ੍ਰਹਿ ਵਿਖੇ ਬਾਲਕ ਨੇ ਪੁੱਤਰ ਨੇ ਜਨਮ ਲੈਣਾ ਔਰ ਪੂਰਾ ਪ੍ਰਤਾਪੀ ਬਾਲਕ ਹੋਣਾ, ਉਹ ਅਵਤਾਰ ਹੀ ਹੋਣਾ ਪਰਮੇਸ਼ਰ ਦਾ, ਉਹ ਛੱਡ ਕੇ ਚਲਾ ਜਾਵੇ ਉਸ ਵੇਲੇ ਉਹਦੇ ਜਨਮ ਸਮੇਂ ਉੱਥੇ ਹੋਵੇ ਨਾ ਮੌਜੂਦ ਨਾ ਹੋਵੇ। ਦਰਅਸਲ ਅਸਲੀ ਖੇਡਾਂ ਜਿਹੜੀਆਂ ਸਨ ਨੌਵੇਂ ਪਾਤਸ਼ਾਹ ਦੀਆਂ ਉਹ ਗੁਰੂ ਪਾਤਸ਼ਾਹ ਹੀ ਜਾਣਦੇ ਸਨ, ਮਹਾਰਾਜ ਜੀ ਜਾਣਦੇ ਸਨ ਵੀ ਅੱਜ ਜਨਮ ਸਮੇਂ ਇਹਨਾਂ ਨੂੰ ਛੱਡ ਕੇ ਚੱਲੇ ਆ, ਇੱਕ ਸਮਾਂ ਐਸਾ ਵੀ ਆਉਣਾ ਉਦੋਂ ਵੀ ਇਹਨਾਂ ਨੇ ਬਾਲ ਰੂਪ ਚ ਹੀ ਹੋਣਾ, ਉਦੋਂ ਵੀ ਅਸੀਂ ਇਹਨਾਂ ਨੂੰ ਛੱਡ ਕੇ ਜਾਣਾ, ਇਹ ਉਹਨਾਂ ਦੀ ਆਦਤ ਬਣਾ ਰਹੇ ਹਾਂ, ਉਹਨਾਂ ਦਾ ਸੁਭਾਅ ਬਣਾ ਰਹੇ ਹਾਂ ਕਿ ਉਹਨਾਂ ਨੂੰ ਐਸੀ ਬਿਰਤੀ ਆਪਣੇ ਅੰਦਰ ਬਣਾਉਣੀ ਪੈਣੀ ਹੈ। ਇਹ ਗੱਲਾਂ ਹਾਲੇ ਹੋਰ ਨੂੰ ਨਹੀਂ ਪਤਾ ਕਿਸੇ ਨੂੰ ਕਿ 9 ਵਰਸ ਦੀ ਉਮਰ ਹੋਣੀ ਹੈ ਇਹਨਾਂ ਦੀ ਜਦੋਂ ਮੇਰੇ ਪਾਤਸ਼ਾਹ ਨੇ ਹਿੰਦ ਧਰਮ ਦੀ ਰਾਖੀ ਵਾਸਤੇ, ਤਿਲਕ ਜੰਝੂ ਦੀ ਰਾਖੀ ਵਾਸਤੇ ਆਪਣਾ ਸੀਸ ਦੇਣ ਲਈ ਦਿੱਲੀ ਚਾਂਦਨੀ ਚੌਂਕ 'ਚ ਜਾਣਾ। ਤੋ ਮਾਤਾ ਕਹਿਣ ਲੱਗੀ, ਮਹਾਰਾਜ ਜੀ ਆਪ ਜੀ ਇਸ ਵੇਲੇ ਜਾ ਰਹੇ ਹੋ ਜਦੋਂ ਆਪ ਜੀ ਦੇ ਪੁੱਤਰ ਦਾ ਅਵਤਾਰ ਹੋਣ ਵਾਲਾ ਹੈ।
ਸੁਨ ਸ਼੍ਰੀ ਤੇਗ ਬਹਾਦਰ ਐਸੇ,
ਮਾਤਾ ਗੁਜਰੀ ਜੀ ਦੇ ਬਚਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸੁਣੇ ਹਨ।
ਪਿਤਾ ਸਰੂਪ ਧਿਆਨ ਕਰ ਤੈਸੇ,
ਜਦੋਂ 6ਵੇਂ ਪਾਤਸ਼ਾਹ ਦਾ ਨਾਂ ਲਿਆ ਨਾ ਮਾਤਾ ਜੀ ਨੇ ਵੀ ਉਹਨਾਂ ਦੇ ਬਚਨ ਨੇ, ਇੱਕ ਵਾਰ 9ਵੇਂ ਪਾਤਸ਼ਾਹ ਨੇ ਆਪਣੇ ਨੇਤਰ ਮੁੰਦ ਕੇ ਨਾ ਗੁਰੂ ਹਰਗੋਬਿੰਦ ਸਾਹਿਬ ਦੀ ਮੂਰਤ ਦਾ ਧਿਆਨ ਆਪਣੇ ਹਿਰਦੇ ਚ ਧਾਰਿਆ, ਉਹਨਾਂ ਦਾ ਨਾਂ ਸੁਣ ਕੇ ਇਕਦਮ ਧਿਆਨ 6ਵੇਂ ਪਾਤਸ਼ਾਹ ਦੇ ਸਰੂਪ ਵੱਲ ਚਲਾ ਗਿਆ।
ਹੱਥ ਜੋਰ ਕਰ ਬੰਧਨ ਠਾਨੀ,
6ਵੇਂ ਪਾਤਸ਼ਾਹ ਦਾ ਧਿਆਨ ਧਾਰ ਕੇ 9ਵੇਂ ਪਾਤਸ਼ਾਹ ਜੀ ਨੇ ਹੱਥ ਜੋੜ ਕੇ ਸੀਸ ਝੁਕਾ ਕੇ ਨਮਸਕਾਰ ਕੀਤੀ ਹੈ, ਰਸਨਾ ਤੋਂ ਆਖਿਆ ਧੰਨ ਸਤਿਗੁਰੂ, ਧੰਨ ਮੇਰੀ ਪੀਰੀ ਦੇ ਮਾਲਕ ਸਤਿਗੁਰੂ, ਧੰਨ ਦੀਨ ਦੁਨੀਆਂ ਦੇ ਪਾਤਸ਼ਾਹ ਸਤਿਗੁਰੂ, ਧੰਨ ਦਲ ਭੰਜਨ ਗੁਰ ਸੂਰਮਾ ਸਤਿਗੁਰੂ, ਤੁਸੀਂ ਧੰਨ ਹੋ। ਏਦਾਂ ਕਹਿ ਕੇ 9ਵੇਂ ਪਾਤਸ਼ਾਹ ਨੇ ਪ੍ਰਣਾਮ ਕੀਤੀ ਹੈ, ਵੰਦਨਾ ਕੀਤੀ ਹੈ।
ਬ੍ਰਿੰਦ ਅਰਿੰਦਮ ਬੋ ਬਲ ਖਾਨੀ,
ਬੇਅੰਤ ਵੈਰੀਆਂ ਦਾ ਨਾਸ਼ ਕਰਨ ਵਾਲੇ ਹੋ ਮਹਾਰਾਜ ਜੀ, ਤੁਸੀਂ ਬਲ ਦੀ ਖਾਨ ਹੋ।
ਸ਼੍ਰੀ ਗੁਜਰੀ ਕੋ ਦੀਨ ਦਿਲਾਸਾ,
ਇਹ ਧਿਆਨ ਧਾਰ ਕੇ 6ਵੇਂ ਪਾਤਸ਼ਾਹ ਦਾ ਫਿਰ ਮਾਂ ਗੁਜਰੀ ਨੂੰ ਤਿਲਾਸਾ ਦਿੱਤਾ ਹੈ, ਧੀਰਜ ਦਿੱਤਾ ਹੈ।
ਗੁਰ ਬਚ ਪਰ ਰਾਖੋ ਪਰਵਾਸਾ,
ਆਖਿਆ ਗੁਜਰੀ ਜੀ ਗੁਰੂ ਪਾਤਸ਼ਾਹ ਦੇ ਬਚਨਾਂ ਤੇ ਭਰੋਸਾ ਰੱਖੋ, ਜੋ ਬਚਨ 6ਵੇਂ ਪਾਤਸ਼ਾਹ ਨੇ ਕਹੇ ਨੇ ਉਹਨਾਂ ਬਚਨਾਂ ਤੇ ਭਰੋਸਾ ਰੱਖੋ।
ਟਿਕੋ ਇਹਾਂ ਗੁਰ ਸੰਗਤ ਪਾਰੀ।
ਤੁਸੀਂ ਇੱਥੇ ਟਿਕੋ, ਇੱਥੇ ਬੇਅੰਤ ਗੁਰੂ ਕੀ ਸੰਗਤ ਹੈ।
ਸਕਲ ਪਾਤ ਤੇ ਰਹੋ ਸੁਖਾਰੀ,
ਇੱਥੇ ਤੁਹਾਨੂੰ ਸਰਬ ਸੁਖ ਸਾਰੀਆਂ ਸਹੂਲਤਾਂ ਪ੍ਰਾਪਤ ਹੋਣਗੀਆਂ।
ਹਮ ਕੇਤਕ ਦਿਨ ਤੀਰਥ ਕਰ ਹੈ,
ਅਸੀਂ ਹਾਲੇ ਅੱਗੇ ਜਾ ਕੇ ਕੁਝ ਦਿਨ ਤੀਰਥ ਕਰਨੇ ਨੇ, ਯਾਨੀ ਕਿ ਕੁਝ ਜੀਵਾਂ ਦੇ ਕਲਿਆਣ ਲਈ ਜਾਣਾ।
ਨੀਕੇ ਪੂਰਬ ਦੇਸ਼ ਨਿਹਰ ਹੈ,
ਅਸੀਂ ਅੱਗੇ ਜਾ ਕੇ ਪੂਰਬ ਦੇਸ਼ ਨੂੰ ਚੰਗੀ ਤਰ੍ਹਾਂ ਵੇਖਣਾ ਹੈ।
ਨਿਪਜ ਬ੍ਰਿਧੋ ਏ ਕੁਲ ਕੋ ਟੀਕਾ,
ਸਾਡੇ ਪਿੱਛੋਂ ਜਿਸ ਬਾਲਕ ਨੇ ਅਵਤਾਰ ਲੈਣਾ, ਪ੍ਰਕਾਸ਼ ਲੈਣਾ, ਉਹ ਸਾਡੀ ਕੁਲ ਦਾ ਟੀਕਾ ਹੋਵੇਗਾ, ਉਹ ਸਾਡੀ ਕੁਲ ਨੂੰ ਉਜਵਲ ਕਰਨ ਵਾਲਾ ਹੋਵੇਗਾ।
ਬਰਖ ਪੰਚ ਕੋ ਹੋਏ ਤਨ ਨੀਕਾ,
ਹੁਣ ਉਹਨਾਂ ਦੇ ਦਰਸ਼ਨ ਉਦੋਂ ਹੋਣੇ ਨੇ ਜਦੋਂ ਘੱਟੋ ਘੱਟ ਉਹਨਾਂ ਦੀ 5 ਸਾਲ ਦੇ ਨੇੜੇ ਉਮਰ ਹੋ ਜਾਏਗੀ। ਹਾਂਜੀ,
ਚਲੇ ਕੁਸ਼ਲ ਸੋ ਤਬ ਨਿਜ ਦੇਸ਼,
ਫਿਰ ਅਸੀਂ ਕੁਸ਼ਲਤਾ ਸਹਿਤ ਆਪਣੇ ਦੇਸ਼ ਨੂੰ, ਪੰਜਾਬ ਨੂੰ ਚੱਲ ਕੇ ਜਾਵਾਂਗੇ ਉਹਨਾਂ ਨੂੰ ਵੀ ਨਾਲ ਲੈ ਕੇ।
ਤੀਰਥ ਕਰੇ ਇਸ਼ਨਾਨ ਅਸ਼ੇਸ਼,
ਤੇ ਹੋਰ ਬਹੁਤ ਸਾਰੇ ਤੀਰਥਾਂ ਦਾ ਰਟਨ ਕਰਦੇ ਜਾਵਾਂਗੇ।
ਮ੍ਰਿਦੁਲ ਸੁਖਦ ਇਤਿਆਦ ਉਚਾਰੇ,
ਏਦਾਂ ਬੜੇ ਮ੍ਰਿਦੁਲ ਕੋਮਲ ਸੁਖਦਾਈ ਬੋਲ ਮਹਾਰਾਜ ਜੀ ਨੇ ਮਾਂ ਗੁਜਰੀ ਪ੍ਰਤੀ ਬੋਲੇ।
ਧੀਰਜ ਦਈ ਲਓ ਸੁਖ ਸਾਰੇ,
ਧੀਰਜ ਦਿੱਤਾ, ਆਖਿਆ ਇੱਥੇ ਰਹੋ ਕੇ ਰਹਿ ਕੇ ਤੁਸੀਂ ਸਾਰੇ ਸੁਖ ਮਾਣੋ।
ਸੁਣ ਸ਼੍ਰੀ ਗੁਜਰੀ ਤੂਸ਼ਣ ਠਾਨੀ,
ਸੁਣ ਕੇ ਮਾਤਾ ਗੁਜਰੀ ਜੀ ਨੇ ਚੁੱਪ ਧਾਰਨ ਕਰ ਲਈ।
ਜਗ ਗੁਰ ਕੇ ਅਨੁਸਾਰ ਮਹਾਨੀ,
ਮਹਾਰਾਜ ਜੀ ਦੇ ਅਨੁਸਾਰ ਹੀ ਹੋ ਗਏ, ਮਾਤਾ ਨੇ ਅੱਗੋਂ ਕਿਸੇ ਤਰ੍ਹਾਂ ਦਾ ਕੋਈ ਸਵਾਲ ਨਹੀਂ ਕੀਤਾ। ਜੋ ਸਾਹਿਬ ਨੇ ਕਿਹਾ ਧੰਨ ਸੀ ਮਾਂ ਗੁਜਰੀ ਜੀ ਨੇ ਆਖਿਆ ਸਤ ਵਚਨ ਮਹਾਰਾਜ ਜੀ, ਆਪ ਜੀ ਦਾ ਜੋ ਹੁਕਮ ਮੇਰੇ ਸਿਰ ਮੱਥੇ ਹੈ।
ਮਨ ਬਾਛਤ ਤਬ ਖਾਏ ਆਹਾਰਾ,
ਮਨ ਬਾਛਤ ਭੋਜਨ ਮਹਾਰਾਜ ਜੀ ਨੇ ਛਕਿਆ।
ਜਿਨ ਜਗ ਹਿੰਦੂ ਧਰਮ ਉਭਾਰਾ,
ਜਿਨ੍ਹਾਂ ਨੇ ਇਸ ਜਗਤ ਵਿੱਚ ਹਿੰਦੂ ਧਰਮ ਨੂੰ ਉਭਾਰਿਆ, ਹਿੰਦੂ ਧਰਮ ਦੀ ਰਾਖੀ ਕੀਤੀ ਹੈ।
ਰੁਚਿਰ ਮ੍ਰਿਦੁਲ ਉਜਲ ਪੈਫੀਨ,
ਐਸਾ ਉਜਵਲ ਜਸ ਹੈ ਜਿਨ੍ਹਾਂ ਦਾ ਜਿਵੇਂ ਝੱਗ ਹੁੰਦਾ ਨਾ ਚਿੱਟੇ ਰੰਗ ਦਾ, ਏਦਾਂ ਮੇਰੇ ਪਾਤਸ਼ਾਹ ਦਾ ਉਜਵਲ ਜਸ ਹੈ।
ਆਸਤਰਨ ਦੀਰਗ ਸੁਖ ਦੈਨ,
ਹਾਂ ਕਹਿੰਦੇ ਜਿੱਥੇ ਮਹਾਰਾਜ ਜੀ ਲੇਟੇ ਨੇ ਨਾ ਪਲੰਘੇ ਤੇ, ਉਹਦੇ ਤੇ ਜਿਹੜਾ ਵਿਛਾਉਣਾ ਉਹ ਚਿੱਟੇ ਰੰਗ ਦਾ, ਏਦਾਂ ਜਾਪਦਾ ਵੀ ਚਿੱਟੇ ਰੰਗ ਦਾ ਝੱਗ ਹੋਵੇ। ਬੜਾ ਕੂਲਾ ਜਿਹਾ ਆਸਣ ਹੈ, ਕੋਮਲ ਜਿਹਾ ਆਸਣ ਹੈ ਸਤਿਗੁਰਾਂ ਦਾ।
ਲਘੂ ਵਿਸਾਲ ਉਪਾਤਾਨ ਤਰੇ ਹੈ,
ਉੱਥੇ ਛੋਟੇ ਵੱਡੇ ਸਰਾਣੇ ਵੀ ਰੱਖੇ ਹੋਏ ਨੇ।
ਸੇਜ ਬੰਦ ਮਖਤੂਲ ਖਰੇ ਹੈ,
ਸੇਜ ਬੰਦ ਲੱਗਾ ਹੋਇਆ ਵੀ ਸੇਜ ਜਿਹੜੀ ਹੈ ਉਹ ਖਿਲਰੇ ਨਾ, ਉਹ ਸੇਜ ਬੰਦ ਲੱਗੀ ਹੋਈ ਹੈ।
ਹਸ ਪ੍ਰਿਅੰਕ ਪਰ ਪੋਡੇ ਆਏ,
ਐਸਾ ਸੋਹਣਾ ਪਲੰਘ ਹੈ ਜਿਹਦੇ ਤੇ ਚਿੱਟੇ ਰੰਗ ਦਾ ਵਿਛਾਉਣਾ ਹੈ। ਗਰੀਬਨ ਬਾਗ ਸਾਹਿਬ ਸੱਚੇ ਪਾਤਸ਼ਾਹ ਆਪਣੇ ਐਸੇ ਪਲੰਘੇ ਤੇ ਆ ਕੇ ਬਿਰਾਜਮਾਨ ਹੋਏ ਹਨ।
ਸ਼ਾਂਤ ਆਤਮਾ ਗੁਰਗਤ ਦਾਏ,
ਸਤਿਗੁਰੂ ਜੀ ਸ਼ਾਂਤ ਚਿਤ ਬਿਰਤੀ ਦੇ ਮਾਲਕ ਨੇ, ਜਿਨ੍ਹਾਂ ਦੇ ਹਿਰਦੇ ਵਿੱਚ ਹਮੇਸ਼ਾ ਸ਼ਾਂਤ ਭਾਵ ਬਣਿਆ ਰਹਿੰਦਾ ਹੈ।
ਰੈਨ ਬਿਖੈ ਤਰ ਸੈਨ ਸੁਖਾਰੇ,
ਰਾਤ ਦਾ ਵੇਲਾ ਮਹਾਰਾਜ ਨੌਵੇਂ ਪਾਤਸ਼ਾਹ ਜੀ ਆਪਣੇ ਆਸਣਾਂ ਤੇ ਸੁਖਾਸਣਾਂ ਤੇ ਬਿਰਾਜੇ ਹਨ।
ਤੀਨ ਜਾਮ ਜਾਮਨ ਕੇ ਤਾਰੇ,
3 ਪਹਿਰ ਜਦੋਂ ਰਾਤ ਦੇ ਬੀਤ ਗਏ,
ਉਹਨੇ ਪ੍ਰਬੋਧਤ ਹੋਏ ਤਿਸ ਕਾਲ,
ਪਹਿਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਪਾਤਸ਼ਾਹ ਜੀ ਮਹਾਰਾਜ ਜੀ ਉੱਠੇ ਹਨ।
ਨਿਤ ਕੀ ਕਿਰਿਆ ਕੀਨ ਬਿਧ ਨਾਲ,
ਜੋ ਨਿਤ ਦੀ ਕਿਰਿਆ ਸਤਿਗੁਰਾਂ ਦੀ ਉਹ ਵਿਧੀ ਪੂਰਵਕ ਢੰਗ ਨਾਲ ਸਾਹਿਬ ਨੇ ਕੀਤੀ ਹੈ।
ਆਸਨ ਪਰ ਬੈਸੇ,
ਔਰ ਇਸ਼ਨਾਨ ਪਾਨ ਕਰਕੇ ਮਹਾਰਾਜ ਜੀ ਆਪਣੇ ਆਸਣ ਤੇ ਪਦਮ ਆਸਣ ਲਾ ਕੇ ਬੈਠੇ ਹਨ।
ਚਿਤਵਤ ਨਿਜ ਸਰੂਪ ਹੈ ਜੈਸੇ,
ਆਪਣੇ ਨਿਜ ਰੂਪ ਨੂੰ ਚਿਤਵਦੇ ਨੇ, ਆਪਣੇ ਨਿਜ ਰੂਪ ਵਿੱਚ ਤਾੜੀ ਲਾਈ ਬੈਠੇ ਹਨ।
ਪਈ ਪ੍ਰਭਾਤ ਦੀਵਾਨ ਲਗਾਏ,
ਨਿਜਾਨੰਦ ਚ ਵਲੀਨ ਨੇ, ਅੰਮ੍ਰਿਤ ਵੇਲੇ ਦਾ ਸਮਾਂ ਹੈ, ਜਦੋਂ ਥੋੜੀ ਥੋੜੀ ਲੋ ਲੱਗ ਗਈ, ਦਿਨ ਚੜ ਗਿਆ, ਮਹਾਰਾਜ ਜੀ ਨੇਤਰ ਖੋਲੇ ਨੇ, दिवान सजाया है संगतां नूं दर्शन दित्ते हन
संगत बीच महादुति पाए
संगत विच आ के महादुति महाक्रांति महाप्रताप धारण करके आए हन
जिम तारन गन कर परवारे
जिवें तारे चन नूं चारे पासे घेरा पा के बैठे हुंदे ने
निस्पत सम एलाद निवारे
सतगुरु जी भी चन बन के सिखां रूपी तारियां दे विच सोभनीक हो रहे ने सब नूं दर्शन दारे दे के कृतार्थ कर रहे ने
दूत जोधपुर ते चल आयो
इन्हे नूं जयपुर रियासत दे राजे दा जिहड़ा वकील सी ओ पहुंच गया महाराज जी दे चरणा विच हाजर होया
अरप उपायन सीस निवायो
सतगुरां दे चरणा विच पिटावां अर्पण कीतियां इन्हे महाराज जी नूं पिटावां अर्पण करके बड़े सत्कार नाल गुरुदेव दे चरणा च शीश झुकाया
आयस पाए सभा मैं थिरयो
महाराज जी दी आग्या प्राप्त करके सतगुरां दी सभा विच जिथे थां मिली बैठ गया
हाथ जोड़ कर बिनती करयो
हाथ जोड़ के सतगुरां नूं ए दूत ए वकील जेड़ा राजे राम सिंह वल्लों चल के आया जयपुर तों महाराज जी नूं बेनती करदा है
बिशन सिंह मई पाल विशाला
महाराज राजे ने जो जयपुर रियासत दा राजा है बड़ा बली ते विशाल राजा है
करियो आपके पद पर पाला
महाराज उस राजे ने आप जी दे चरणा ते शीश धर के मत्था टेकिया आप जी दे चरणा च शीश टका के नमस्कार कीती है
अधिक प्रेम ते बिनय बखानी
बड़े प्रेम नाल उन्हें आप जी दे चरणा विच बेनती भेजी है
कीरत तुमरी सुनी मानी
राजा जयपुर आप जी नूं बेनती करदिया कहिंदा है कि महाराज आप जी दी वड्डी भारी कीर्ति मैं सुनी है तुहाडी वड्डी शोभा वड्डी उपमा मैं सुनी है
शरण परे के हो सहायक
जेड़ा तुहाडी शरण च पैंदा है तुसी ओहदे सहायक हुंदे हो ओहदे मददगार हुंदे हो महाराज जेड़ा तुहाडी पनाह च तुहाडी शरण च पैंदा है
अनक बिगन दासन के कायत
और अपणियां दासां दे अनेकां विघनां नूं आप जी नाश करदे हो अपणियां सेवकां दे अनेकां विघनां दा विनाश करदे हो
महा कष्ट ते मोए उधारो
महाराज कृपा करो अज मेरे ते भी बड़ी वड्डी संकट दी घड़ी है इस संकट विचों आप जी कृपा करके मैनू उभार लवो रख लवो महाराज गरीब नवाज आप जी दे चरणा विच हां
दीन बंधु निज बिरद संभारो
सतगुरु जी तुहाडा दीना बंधु बिरद है जेड़ा दीन दीन दा मतलब हुंदा डरिया होया सहमिया होया जेड़ा तुहाडी शरण च आ जांदा तुसी ओहदे बंधु हो ओहदे सहायक हो
दई मोहिम कामरू देश
महाराज जी मैनू बादशाह औरंगजेब ने कामरू देश दी जेड़ी मुहिम है ओ सर करन वास्ते दित्ती है ए कामरू अजकल तां हुण ओ असाम दा इलाका उहनूं असाम ही कहा जांदा गुवाहाटी तों परे कमख्या देवी दे नाल नाल दा जिन्ना भी ओ ब्रह्मपुत्र दरिया दा इलाका उहनूं कामरू देश कहा जांदा सी पुराने ग्रंथां दे विच कहन लगा जी मैनू उस कामरू देश नू सर करन वास्ते ओ मुहिम दित्ती है बादशाह औरंगजेब ने
महाबली हम पर तुर केश
ते ओहदा हुक्म मैं मोड़ भी नहीं सकदा क्योंकि ओ महाबली है औरंगजेब ओहदा हुक्म साडे ते चलदा है
तिनके संग जंग ने बने
ना मैं एहदा हुक्म मोड़ सकदा ते ना मैं उधर जंग कर सकदा जाके
अनक बिदन के मंत्रन पने
क्योंकि जंग ना करन दा कारण ए है कि जेड़े ओ कामरू देश दे लोक ने ओ मंत्र जंतर बड़े जानदे ने ओ मंत्र जंतर कई तरह दे कई तरीकियां दे समझदे ने जानदे ने
हत्यो पिता मां मेरो तहां
उन्हां ने मेरे दादे नूं भी उत्थे मार दित्ता सी अपने मंत्रां नाल ही ਆਪਣੇ ਮੰਤਰਾਂ ਜੰਤਰਾਂ ਦੀ ਸ਼ਕਤੀ ਨਾਲ ਮੇਰੇ ਦਾਦੇ ਨੂੰ ਵੀ ਉੱਥੇ ਰਾਜੇ ਮਾਨ ਸਿੰਘ ਨੂੰ ਉਹਨਾਂ ਨੇ ਮਾਰ ਦਿੱਤਾ।
ਦਲ ਬਲ ਸਹਿਤ ਪ੍ਰਤਾਪੀ ਮਹਾਨ,
ਉਹ ਆਪਣੇ ਦਲ ਦੇ ਸਹਿਤ ਬੜੇ ਬਲਵਾਨ ਹਨ, ਤੇ ਹਾਲਾਂਕਿ ਮੇਰਾ ਦਾਦਾ ਵੀ ਬੜਾ ਪ੍ਰਤਾਪੀ ਸੀ, ਉਹਦੇ ਨਾਲ ਬੜੀ ਵੱਡੀ ਫੌਜ ਸੀ, ਪਰ ਉਹਦੀ ਉੱਥੇ ਕੋਈ ਪੇਸ਼ ਨਹੀਂ ਗਈ।
ਮੈਂ ਰਾਵਰ ਕੇ ਹੋਏ ਤਰ ਸੰਗ,
ਮਹਾਰਾਜ ਜੀ ਮੈਂ ਉਸ ਮੁਹਿੰਮ ਤੇ ਜਾਣਾ ਚਾਹੁੰਦਾ, ਪਰ ਤਾਂ ਜਾਵਾਂਗਾ ਜੇ ਤੁਸੀਂ ਨਾਲ ਚੱਲੋਗੇ, ਤੁਹਾਡੀ ਸਹਾਇਤਾ ਪ੍ਰਾਪਤ ਕਰਾਂਗਾ ਨਾਲ, ਤੁਸੀਂ ਕਿਰਪਾ ਕਰਕੇ ਦਇਆ ਕਰਕੇ ਨਾਲ ਚੱਲੋਗੇ ਤਾਂ ਮੈਂ ਉਸ ਮੁਹਿੰਮ ਨੂੰ ਸਰ ਕਰ ਸਕਦਾ ਹਾਂ।
ਲੇ ਬਲ ਕੋਠਾ ਨੋ ਤੈ ਜੰਗ,
ਤੁਹਾਡਾ ਬਲ ਲੈ ਕੇ ਮੈਂ ਉਸ ਜੰਗ ਦੇ ਮੈਦਾਨ ਚ ਲੜਾਂਗਾ, ਕਿਉਂਕਿ ਪਾਤਸ਼ਾਹ ਤੈਥੋਂ ਹੀ ਬਲ ਰਾਮ ਲੈ ਨਾਲ ਬਾਣਾ ਦਹਿ ਸਿਰਕਾਇਆ, ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਰਾਇਆ, ਕਲਗੀਧਰ ਜੀ ਦੇ ਬਚਨ ਨੇ ਚੰਡੀ ਦੀ ਵਾਰ ਚ। ਮਹਾਰਾਜ ਤੁਹਾਡਾ ਹੀ ਬਲ ਹੈ ਸਾਰਿਆਂ ਵਿਚ, ਤੁਹਾਡਾ ਹੀ ਤਾਣ ਵਰਤਦਾ ਤੇ ਤੁਹਾਡਾ ਹੀ ਬਲ ਲੈ ਕੇ ਮੈਂ ਉਸ ਜੰਗ ਦੇ ਮੈਦਾਨ ਦੇ ਵਿਚ ਲੜ ਸਕਦਾ, ਨਹੀਂ ਤਾਂ ਮੇਰੇ ਚ ਕੋਈ ਤਾਕਤ ਨਹੀਂ ਲੜਨ ਦੀ, ਕਿਉਂਕਿ ਉਹ ਮੰਤਰ ਜੰਤਰ ਜਾਣਦੇ ਨੇ, ਕੀ ਲੜਾਂਗਾ ਉਹਨਾਂ ਨਾਲ। ਹਾਂਜੀ
ਤੁਮ ਪਗ ਪੰਕਜ ਕਰੋ ਜਹਾਜ,
ਮਹਾਰਾਜ ਜਿਹੜੇ ਤੁਹਾਡੇ ਚਰਨ ਕਮਲ ਨੇ, ਜੈਪੁਰ ਦਾ ਰਾਜਾ ਬੇਨਤੀ ਕਰ ਰਿਹਾ, ਜਿਹੜੀ ਬੇਨਤੀ ਜੈਪੁਰ ਦੇ ਰਾਜ ਨੇ ਕੀਤੀ ਉਹ ਵਕੀਲ ਆ ਕੇ ਮਹਾਰਾਜ ਜੀ ਨੂੰ ਦੱਸ ਰਿਹਾ, ਕਹਿੰਦਾ ਰਾਜਾ ਜੈਪੁਰ ਦਾ, ਮਹਾਰਾਜ ਤੁਹਾਡੇ ਚਰਨ ਕਮਲਾਂ ਦਾ ਜਹਾਜ਼ ਬਣਾਵਾਂਗਾ।
ਰਣ ਸਮੁੰਦਰ ਤਰ ਰਾਖੋ ਲਾਜ,
ਇਹ ਜਿਹੜਾ ਜੰਗ ਦਾ ਮੈਦਾਨ ਹੈ ਇਹ ਸਮੁੰਦਰ ਹੈ, ਤੇ ਜੰਗ ਦੇ ਮੈਦਾਨ ਦੇ ਸਮੁੰਦਰ ਨੂੰ ਤੁਹਾਡੇ ਚਰਨਾਂ ਰੂਪੀ ਜਹਾਜ਼ ਦੇ ਆਸਰੇ ਲੱਗ ਕੇ ਮੈਂ ਪਾਰ ਉਤਰਾਂਗਾ, ਤੁਹਾਡੇ ਚਰਨਾਂ ਦੇ ਜਹਾਜ਼ ਤੇ ਸਵਾਰ ਹੋ ਕੇ ਸਰਣ ਭੂਮੀ ਦੇ ਸਮੁੰਦਰ ਤੋਂ ਪਾਰ ਉਤਰਾਂਗਾ।
ਪਿਤਾ ਤੁਮਾਰੇ ਕੋ ਜਸ ਮਹਾਨ,
ਮਹਾਰਾਜ ਤੁਹਾਡੇ ਪਿਤਾ ਜੀ ਦਾ ਮਹਾਨ ਜਸ ਹੈ ਜਿਹੜਾ ਸਾਡੇ ਵਡੇਰਿਆਂ ਤੇ ਹੋਇਆ, ਕਿਤਨੇ ਰਾਜਪੁਤਾਨੇ ਦੇ ਰਾਜੇ ਜਿਹੜੇ ਗਰਕ ਹੋ ਰਹੇ ਸੀ ਗਵਾਲੀਅਰ ਦੇ ਕਿਲੇ ਚ, ਉਹਨਾਂ ਨੇ ਤਰਸ ਕਰਕੇ ਉਹਨਾਂ ਦੀਆਂ ਬਾਹਾਂ ਫੜੀਆਂ ਔਰ ਗਵਾਲੀਅਰ ਦੇ ਕਿਲੇ ਦੇ ਉਸ ਨਰਕ ਦੇ ਵਿੱਚ ਉਹਨਾਂ ਰਾਜਿਆਂ ਨੂੰ ਕੱਢ ਕੇ ਰਾਜ ਭਾਗ ਬਖਸ਼ੇ। ਮਹਾਰਾਜ ਐਸੇ ਮਹਾਨ ਪ੍ਰਤਾਪੀ ਪਿਤਾ ਨੇ ਤੁਹਾਡੇ, ਔਰ ਤੁਸੀਂ ਉਹਨਾਂ ਦੇ ਪੁੱਤਰ ਹੋ, ਉਹਨਾਂ ਦਾ ਹੀ ਰੂਪ ਹੋ।
ਜਗ ਮੈਂ ਸੁਨੀਅਤ ਹੈ ਜਹਿ ਕਹਾਂ,
ਸਾਰੇ ਜਗਤ ਵਿੱਚ ਤੁਹਾਡੇ ਪਿਤਾ ਯਾਨੀ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦਾ ਜਸ ਸੁਣਿਆ ਜਾਂਦਾ ਹੈ, ਕਿਹਾ ਜਾਂਦਾ ਹੈ, ਵਖਿਆਨ ਕੀਤਾ ਜਾਂਦਾ ਹੈ, ਜਦੋਂ ਗੱਲ ਸੂਰਮਿਆਂ ਦੀ ਹੁੰਦੀ ਹੈ ਤਾਂ ਉਦੋਂ ਇਹ ਕਥਾ ਹੁੰਦੀ ਹੈ ਬਕਾਇਦਾ ਕਿ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਵਰਗਾ ਕੋਈ ਸੂਰਮਾ ਨਹੀਂ। ਜਦੋਂ ਮਜਲਸਾਂ ਵਿੱਚ ਵਿਚਾਰ ਹੁੰਦੀ ਹੈ, ਕੋਈ ਕਹਿੰਦਾ ਜੀ ਫਲਾਣਾ ਬੜਾ ਬੰਦੀ ਛੋੜ ਹੈ, ਫਲਾਣਿਆਂ ਨੇ ਬੜੇ ਦੇ ਬੰਧਨ ਕੱਟੇ ਨੇ, ਪਰ ਬੰਦੀ ਛੋੜ ਸਤਿਗੁਰੂ ਕੇਵਲ ਗੁਰੂ ਹਰਗੋਬਿੰਦ ਸਾਹਿਬ ਸਦਾਉਂਦੇ ਨੇ। ਐਸੇ ਮਹਾਨ ਸਤਿਗੁਰੂ ਛੇਵੇਂ ਪਾਤਸ਼ਾਹ ਹਨ ਜਿਨ੍ਹਾਂ ਦਾ ਪ੍ਰਤਾਪ, ਜਿਨ੍ਹਾਂ ਦਾ ਜਸ, ਜਿਨ੍ਹਾਂ ਦੀ ਮਹਿਮਾ ਪੂਰੇ ਵਿਸ਼ਵ ਭਰ ਦੇ ਵਿੱਚ ਫੈਲੀ ਹੋਈ ਹੈ।
ਲਖਿਓ ਆਪ ਕੋ ਪਾਰੇ ਉਪਕਾਰੀ,
ਤੁਸੀਂ ਉਹਨਾਂ ਦੇ ਪੁੱਤਰ, ਤੁਹਾਡੇ ਪਿਤਾ ਵੀ ਮਹਾਨ ਪਰ ਉਪਕਾਰੀ ਨੇ, ਤੁਸੀਂ ਉਹਨਾਂ ਦੇ ਸਾਹਿਬਜ਼ਾਦੇ ਹੋ, ਮੈਂ ਤੁਹਾਨੂੰ ਵੀ ਉਹਨਾਂ ਦਾ ਰੂਪ ਕਰਕੇ ਜਾਣਦਾ, ਮੈਂ ਜਾਣਦਾ ਹਾਂ ਕਿ ਤੁਸੀਂ ਵੀ ਮਹਾਨ ਪਰਉਪਕਾਰੀ ਹੋ ਸਾਹਿਬ ਜੀ।
ਪ੍ਰਣ ਪੂਰਨ ਕੀਨੇ ਸਿੱਖ ਪਾਰੀ,
ਤੁਸੀਂ ਆਪਣੇ ਬੇਅੰਤ ਸਿੱਖਾਂ ਦੇ ਪ੍ਰਣ ਪੂਰੇ ਨੇ, ਜਿੱਥੇ ਜਿੱਥੇ ਤੁਹਾਡਾ ਕੋਈ ਸਿੱਖ ਪ੍ਰਣ ਕਰਦਾ ਤੁਸੀਂ ਉਹਨਾਂ ਦੇ ਪ੍ਰਣ ਪੂਰਨ ਕੀਤੇ ਹਨ।
ਮਮ ਆਵਤ ਲੋ ਥਿਰਤਾ ਧਰੀਐ,
ਮੇਰੀ ਬੇਨਤੀ ਹੈ ਨੌਵੇਂ ਪਾਤਸ਼ਾਹ, ਮੈਂ ਆ ਰਿਹਾ ਜੈਪੁਰ ਤੋਂ ਚੱਲ ਕੇ, ਜਦੋਂ ਤੱਕ ਮੈਂ ਆਪ ਜੀ ਦੇ ਚਰਨਾਂ ਚ ਆ ਨਹੀਂ ਜਾਂਦਾ ਉਦੋਂ ਤੱਕ ਆਪ ਜੀ ਸ੍ਰੀ ਪਟਨਾ ਸਾਹਿਬ ਚ ਨਿਵਾਸ ਰੱਖੋ, ਕਿ ਜਦੋਂ ਮੈਂ ਆ ਜਾਵਾਂ ਫਿਰ ਆਪ ਜੀ ਨੂੰ ਮੈਂ ਨਾਲ ਲੈ ਕੇ ਜਾਣਾ ਚਾਹੁੰਦਾ ਅੱਗੇ, ਤੇ ਜਦੋਂ ਤੱਕ ਮੈਂ ਆਪ ਜੀ ਦੇ ਚਰਨਾਂ ਚ ਆ ਨਹੀਂ ਜਾਂਦਾ ਉਦੋਂ ਤੱਕ ਆਪ ਜੀ ਸ੍ਰੀ ਪਟਨਾ ਸਾਹਿਬ ਚ ਆਪਣਾ ਨਿਵਾਸ ਰੱਖੋ।
ਅਪਰ ਸਥਾਨ ਪਿਆਨ ਨਾ ਕਰੀਏ,
ਮਹਾਰਾਜ ਇਹ ਕੋਈ ਮੇਰਾ ਹੁਕਮ ਨਹੀਂ ਹੈ, ਬੇਨਤੀ ਹੈ ਮੇਰੇ ਸਾਹਿਬ ਜੀ, ਇਹ ਮੇਰੀ ਬੇਨਤੀ ਹੈ ਜੋਦੜੀ ਆਪ ਜੀ ਦੇ ਚਰਨਾਂ ਚ, ਕਿ ਉਦੋਂ ਤੱਕ ਆਪ ਜੀ ਅੱਗੇ ਕਿਤੇ ਨਾ ਜਾਣਾ।
ਬਿਲਮ ਨਾ ਮੋਕੋ ਆਇਓ ਜਾਨੋ,
ਮੇਰੇ ਆਉਣ ਵਿੱਚ ਵੀ ਦੇਰੀ ਨਹੀਂ ਹੈ, बस ए जिवें वकील तुहाडे कोल पहुंचिया इहदे पिछे पिछे इहदे पैरां नूं ही दबदा होया मैं भी आप जी तक पहुंच रहा हां।
सुनी दूत ते बिने प्रसीने।
जदों वकील ने इदा राजे जयपुर दी बेनती महाराज जी नूं कही धन गुरु तेग बहादुर साहब जी महाराज जी ने सुनी है। सुन के बेनती राजे जयपुर दी पातशाह बड़े प्रसन्न हुए कृपा दे घर विच आए हन।
सर्ब प्रसंग बूझ बोकी ने।
फिर महाराज जी ने वकील नू सारा प्रसंग पुछया।
दिवस एकादश पटने थेरे।
महाराज जी तकरीबन वकील दे आउण तो बाद 11 दिन सतगुरु जी फिर इत्थे ही रहे क्योंकि जयपुर तो जाना सी चल के पटना साहब तक तो चलदा चलदा तकरीबन इनू 11 दिन ही लगे ते महाराज जी भी 11 दिन इहदी उड़ीक कीती इत्थे रह के
आयो पूप उतायल करे।
तो जयपुर दा राजा भी बड़ा काली काली चलदा जा रहा है।
केतक संग आए उमराव।
इहदे कई उमराव अहलकारे दे नाल हन।
लश्कर महा जथा दरियाव।
लश्कर भी बड़ा वड्डा फौज बड़ी सी तुरकां दी नाले दे वड्डी मुहिम है ना जिहदे ते जा रहा है ते हुण वड्डा लश्कर होण करके पैंडा उन्ना ही थोड़ा तय हुंदा ते थोड़े बंदे होण ते पैंडा छेती तय हो जांदा फिर सारयां नूं नाल रला के चलना पहुंचना डेरा कराउणा फिर अगे जाणा इस करके समा कुछ वधीक लगा है।
उर पटने मैं उतरयो आई।
ए चल के पटना साहब नगर दे विच उतरिया है।
बृंद दुदंबै शब्द उठाई।
दुंदब दुंदब नाम हुंदा नगारे दा अनेकां नगारियां ते चोबां लगियां जदों ए पहुंचिया पटना शहर विच
झंडे गाडे अनक निशान।
इहने क्योंकि राजा है ना राजयां दे अगे निशान झूलदे ने गुरु घर विच भी झूलदा निशान साडी राज सत्ता दा प्रतीक है। ए केवल साडी धर्म तुजा नहीं है ए साडी राज सत्ता दा प्रतीक है। असी राज कीता है इस करके साड़ी राज सत्ता दा प्रतीक है गुरु घरां विच झूलदा होया निशान साहिब। फौजां चलदियां ने दल पंथ चलदे ने उन्हां दलां पंथां दे नाल अगे अगे निशान चलदे हन ओ निशान प्रतीक होया करदे ने राज सत्ता दा। तो इह वी राजा है इहदे अगे निशान अगे आए ने ओ निशान गड्डे ने इक जगह ते जिथे इन्हां ने पड़ा कीता है।
गन मतंग अर बली की कान।
इहदे नाल बहुत सारे हाथी ने बड़े बड़े बलवान घोड़े हन।
उष्टर बो मोले समुदाये।
उष्टर कहंदे ने ऊंठां नूं ऊंठ बड़े ने ऊंठ तां रखे जांदे सी वी इह समान ढोआ ढवाई दे काम आउंदे इहनां नूं जहाज ही कहंदे सन उस इलाके दा क्योंकि जिन्ना मर्जी भार पा के इहनां दे पिछे गड्डियां ते जां इहनां दी पिठ ते लद दे ओह चुक के लै जांदे आ ते पैंडा भी लम्मा तय करदे ने ते इना दी जेड़ी सेवा संभाल है वह भी कोई बहुती नहीं हुंदी है। तो ऊंठ भी कहंदे ने बड़े बड़े कीमती इहदे नाल।
शमियाने तंबू गन लाए।
बहुत सारे शमियाने तंबू कनाता ओए दे लाए हन।
गुर की सुध सुन है पुरमाई।
इधर सतगुरां दी खबर इन्हें पुछी भी किथे ने नौवे पातशाह दा डेरा किथे आ सतगुरु जी दा निवास किथे है।
पयो हरक चिंता चित दाई।
और बड़ी खुशी हुई इनू के सतगुरु जी हाले इत्थे इनू ए भी डर सी भी किते टुर ना गए होण चले ना जान सतगुरु जी जदों पता लगा भी इत्थे ही ने बड़ी खुशी हुई इहदे मन नूं।
गयो दूत ने सकल सुनायस।
जिहड़ा इहदा दूत सी उहने आके इहनूं दस्सिया।
तोहे भाग कर गुर इत्ते आयस।
कहण लगे राजा तेरे भाग सवल्ले ने के सतगुरु जी आप ही आ गए ने इस पासे चल के।
सुन कै प्रेम सहत तो बिनती।
तेरी बेनती उन्हां ने सुनी है प्रेम नाल।
गमनत टिके त्याग मन गिनती।
ओ तां चले सन ਪਰ ਜਦੋਂ ਤੇਰੀ ਬੇਨਤੀ ਉਹਨਾਂ ਨੇ ਸੁਣੀ ਉਹ ਟਿਕ ਗਏ ਇੱਥੇ ਰਹਿ ਗਏ ਅੱਗੇ ਨਹੀਂ ਗਏ
ਨਾ ਇਤ ਚਾਤ ਚਲਨੇ ਅਦਾਰੀ
ਨਹੀਂ ਤਾਂ ਉਹਨਾਂ ਤਿਆਰੀ ਕਰ ਲਈ ਸੀ ਅੱਗੇ ਜਾਣ ਦੀ
ਸੁਣ ਮੁਝ ਤੇ ਬਹੁ ਕਰੁਣਾ ਤਾਰੀ
ਮੇਰੇ ਤੋਂ ਬੇਨਤੀ ਸੁਣ ਕੇ ਉਹਨਾਂ ਨੇ ਬੜੀ ਕਿਰਪਾ ਕੀਤੀ ਆ ਦਇਆ ਕੀਤੀ ਹੈ
ਪਾਚਲ ਜਾਮ ਦਿਵਸ ਕੇ ਮਿਲੋ
ਹੁਣ ਉਹ ਪਿਛਲੇ ਪੈਰ ਮਿਲਣਗੇ ਤੈਨੂੰ ਸ਼ਾਮ ਨੂੰ ਜਦੋਂ ਉਹਨਾਂ ਦਾ ਦੀਵਾਨ ਸਜੇਗਾ
ਉਰੋ ਭਾਵਨਾ ਹੋਏ ਤਬ ਪਲੋ
ਔਰ ਜਾ ਕੇ ਆਪਣੀ ਭਾਵਨਾ ਪੂਰੀ ਕਰ ਲਈ ਰਾਜਾ ਜੈਪੁਰ
ਸੁਣੇ ਅਨੁਕੂਲ ਗੁਰੂ ਜਗ ਕੇਰਾ
ਜਦੋਂ ਸੁਣਿਆ ਕਿ ਸਤਿਗੁਰੂ ਜੀ ਨੇ ਮੇਰੀ ਬੇਨਤੀ ਨੂੰ ਸਵੀਕਾਰ ਕਰਦਿਆਂ ਇੱਥੇ ਰਹਿਣਾ ਕੀਤਾ ਹੈ
ਕ੍ਰਿਸ਼ਨ ਸਿੰਘ ਕੈ ਆਨੰਦ ਕਨੇਰਾ
ਇਹਦੇ ਅੰਦਰ ਆਨੰਦ ਹੀ ਆਨੰਦ ਵਰਤ ਗਿਆ
ਹਰ ਡੇਰਾ ਕਰ ਚਰਨ ਪਖਾਰੇ
ਇਹਨੇ ਡੇਰਾ ਕੀਤਾ ਆਪਣਾ ਕਿਉਂਕਿ ਸਫ਼ਰ ਕਰਕੇ ਆਇਆ ਸੀ ਮੂੰਹ ਹੱਥ ਧੋਇਆ ਜਲ ਵਰਤਿਆ
ਵਸਤ੍ਰ ਵਿਭੂਖਣ ਤਨ ਸ਼ੁਭ ਧਾਰੇ
ਸੋਹਣੇ ਵਸਤ੍ਰ ਸੋਹਣੇ ਗਹਿਣੇ ਸ਼ਸਤਰ ਸਰੀਰ ਤੇ ਧਾਰਨ ਕੀਤੇ
ਸਿਪਰ ਖੜਗ ਕੋ ਅੰਗ ਸਜਾਏ
ਸੋਹਣੀ ਤਲਵਾਰ ਸੋਹਣੀ ਢਾਲ ਮੋਢੇ ਤੇ ਰੱਖੀ ਹੈ
ਲਿਓ ਉਪਾਇਨ ਕੋ ਸਮੁਦਾਏ
ਸਤਿਗੁਰਾਂ ਨੂੰ ਭੇਟਾ ਕਰਨ ਲਈ ਬਹੁਤ ਸੁੰਦਰ ਕੀਮਤੀ ਭੇਟਾਵਾਂ ਲਈਆਂ ਨੇ ਰਾਜੇ ਨੇ
ਸੰਗ ਸੁਪਟ ਸਭ ਆਯੁਧ ਧਾਰੀ
ਨਾਲ ਇਹਦੇ ਜਿੰਨੇ ਸੁਪਟ ਨੇ ਸਾਰੇ ਸ਼ਸਤਰ ਧਾਰੀ ਹਨ
ਚੱਲਿਓ ਨਗਨ ਪਗ ਪਨੇ ਉਤਾਰੀ
ਇਹ ਨੰਗੇ ਪੈਰੀ ਗਿਆ ਚੱਲ ਕੇ ਪੈਰਾਂ ਚ ਜੋੜਾ ਵੀ ਲਾ ਦਿੱਤਾ ਰਾਜੇ ਨੇ ਕੋਈ ਮਨ ਚ ਮਾਣ ਨੀ ਵੀ ਮੈਂ ਜੈਪੁਰ ਰਿਆਸਤ ਦਾ ਰਾਜਾ ਹਾਂ ਕਹਿੰਦੇ ਪੈਰੋਂ ਜੋੜਾ ਲਾ ਕੇ ਨਾ ਨੰਗੇ ਪੈਰੀ ਮੇਰੇ ਸਾਹਿਬ ਦੇ ਚਰਨਾਂ ਵਿਚ ਚੱਲਿਆ ਹੈ
ਅੱਗੇ ਤਰੇ ਪਾਵੜੇ ਜੇ
ਹੁਣ ਰਾਜੇ ਜਦੋਂ ਚੱਲਦੇ ਸੀ ਨਾ ਅੱਗੇ ਪਾਵੜੇ ਵਿਛਾਏ ਜਾਂਦੇ ਇਹਨਾਂ ਨੂੰ ਆਪਾਂ ਪਾਏਦਾਨ ਕਹਿ ਦਿੰਦੇ ਅੱਗੇ ਅੱਗੇ ਵਿਛਾਉਂਦੇ ਜਾਂਦੇ ਸੀ ਵੀ ਰਾਜਾ ਚੱਲਿਆ ਇਹਦੇ ਅੱਗੇ ਵੀ ਇਹਦੇ ਨੌਕਰਾਂ ਨੇ ਜਦੋਂ ਪਾਵੜੇ ਵਿਛਾਏ ਨਾ ਅੱਗੇ ਅੱਗੇ ਇਹਨੇ ਚੁੱਕ ਕੇ ਪਾਸੇ ਕਰ ਦਿੱਤੇ ਕਹਿੰਦਾ ਨਾ ਭਾਈ ਮੈਂ ਰਾਜਾ ਬਣ ਕੇ ਨਹੀਂ ਚੱਲਿਆ ਸਤਿਗੁਰਾਂ ਦੇ ਚਰਨਾਂ ਚ ਮੈਂ ਉਹਨਾਂ ਦੇ ਦਰ ਦਾ ਜਾਚਕ ਤੇ ਮੰਗਤਾ ਬਣ ਕੇ ਚੱਲਿਆ ਤੇ ਮੰਗਤੇ ਪਾਵੜੇ ਵਿਛਾ ਕੇ ਨਹੀਂ ਜਾਇਆ ਕਰਦੇ ਹਾਂਜੀ
ਕਹਿ ਕਰ ਹਟਵਾ ਇਸ ਸਭ ਤੇ
ਸਤਿਗੁਰੂ ਜੀ ਦਾ ਜਿਹੜਾ ਇਤਿਹਾਸ ਹੈ ਨਾ ਜੋ ਅਸੀਂ ਵਾਚਦੇ ਹਾਂ ਇਹਦੇ ਵਿੱਚੋਂ ਇੱਕ ਇੱਕ ਗੱਲ ਚੋਂ ਪ੍ਰੇਰਨਾ ਮਿਲਦੀ ਚਲੀ ਜਾਂਦੀ ਹਰ ਪੱਖ ਤੋਂ ਉਹ ਪ੍ਰੇਰਣਾ ਜੋ ਗੁਰ ਇਤਿਹਾਸ ਵਿੱਚ ਮੇਰੇ ਸਾਹਿਬ ਜੀ ਦੀ ਇਹ ਪ੍ਰੈਕਟੀਕਲ ਹੈ ਗੁਰਬਾਣੀ ਦਾ ਜੋ ਸਾਡਾ ਸਮਾਜ ਸਵੀਕਾਰ ਕਰਦਾ ਚਲਾ ਜਾਏ ਤੇ ਜਿਸ ਨਿਗਾਰ ਵਿੱਚ ਅੱਜ ਸਾਡਾ ਸਮਾਜ ਡਿੱਗਦਾ ਜਾ ਰਿਹਾ ਇਸ ਨਿਗਾਰ ਤੋਂ ਉੱਭਰ ਜਾਵੇ ਗੁਰੂ ਘਰਾਂ ਦੇ ਵਿੱਚ ਜਿਹੜੇ ਰੁਤਬਿਆਂ ਦੀ ਬਿਰਤੀ ਰੱਖ ਕੇ ਮਾਣ ਰੱਖ ਕੇ ਆਉਂਦੇ ਹੈ ਜਦੋਂ ਇਹ ਇਤਿਹਾਸ ਸੁਣਨ ਇਸ ਨੂੰ ਵਾਚਣ ਤੇ ਹਿਰਦੇ ਚ ਕਬੂਲ ਕਰਨ ਤੇ ਉਹ ਸਾਰੀ ਮੈਂ ਮੇਰੀ ਦੀ ਬਿਰਤੀ ਦਾ ਬਾਹਰੋਂ ਹੀ ਪਿੱਛੋਂ ਹੀ ਜਦੋਂ ਜੋੜਾ ਬਾਹਰ ਲਾਉਣ ਦਾ ਮਤਲਬ ਇਹੀ ਹੁੰਦਾ ਵੀ ਇਹਦੇ ਨਾਲ ਹੀ ਉੱਥੇ ਰੁਤਬਾ ਛੱਡ ਕੇ ਆਈ ਜੋੜਿਆਂ ਚ ਅੰਦਰ ਨਾ ਲੈ ਕੇ ਆਈ ਸਤਿਕਾਰ ਹੈ ਗੁਰੂ ਪਾਤਸ਼ਾਹ ਦਾ ਗੁਰੂ ਘਰ ਵਿੱਚ ਜਦੋਂ ਵੱਡੇ ਵੱਡੇ ਅਫਸਰ ਆਉਂਦੇ ਚਾਹੇ ਉਹ ਪੁਲਿਸ ਦੇ ਅਫਸਰ ਨੇ ਫੌਜ ਦੇ ਅਫਸਰ ਨੇ ਨਾ ਵਰਦੀ ਪਾ ਕੇ ਆਉਂਦੇ ਨੇ ਪਰ ਉਹ ਆਪਣੀ ਜਿਹੜੀ ਪੇਟੀ ਹੈ ਨਾ ਉਹ ਲਾਹ ਕੇ ਆਉਂਦੇ ਹੈ ਉਹਦਾ ਮਤਲਬ ਹੁੰਦਾ ਪੇਟੀ ਦੇ ਨਾਲ ਉਹਨਾਂ ਦਾ ਜਿਹੜਾ ਉਹ ਰੁਤਬਾ ਹੈ ਉਹ ਨਾਲ ਆਉਂਦਾ ਨਾ ਚੱਲ ਕੇ ਪੇਟੀ ਲਾਹ ਕੇ ਆਉਂਦੇ ਵੀ ਮਹਾਰਾਜ ਆ ਰੁਤਬਾ ਅਸੀਂ ਬਾਹਰ ਛੱਡ ਕੇ ਆਏ ਹਾਂ ਤੁਹਾਡੇ ਚਰਨਾਂ ਚ ਉਹ ਕੇਵਲ ਇਹੀ ਕਾਰਨ ਨਹੀਂ ਹੁੰਦਾ ਵੀ ਉਹ ਚਮੜੇ ਦੀ ਹੁੰਦੀ ਹੈ ਜਾਂ ਕੋਈ ਹੋਰ ਕਾਰਨ ਉਹ ਲਾਹ ਕੇ ਆਉਣ ਦਾ ਮਤਲਬ ਇਹ ਹੁੰਦਾ ਕਿ ਅਸੀਂ ਆਪਣੇ ਰੁਤਬਿਆਂ ਨੂੰ ਪਿੱਛੇ ਛੱਡ ਕੇ ਤੁਹਾਡੇ ਚਰਨਾਂ ਚ ਆਏ ਹਾਂ ਪਰ ਇਹਨਾਂ ਗੱਲਾਂ ਨੂੰ ਕੇਵਲ ਬਾਹਰੀ ਤੌਰ ਤੇ ਨਹੀਂ ਅੰਤਰੀਵੀ ਤੌਰ ਤੇ ਵੀ ਧਾਰਨ ਕਰਨ ਦੀ ਜ਼ਰੂਰਤ ਹੈ ਤੂੰ ਰਾਜਾ ਕਹਿਣ ਲੱਗਾ ਪਾਵੜੇ ਨਹੀਂ ਵਿਛਾਉਣੇ ਮੈਂ ਰਾਜਾ ਨਹੀਂ ਹਾਂ ਮੈਂ ਨੌਵੇਂ ਪਾਤਸ਼ਾਹ ਦੇ ਚਰਨਾਂ ਦਾ ਮੰਗਤਾ ਹਾਂ ਮੈਂ ਉਹਨਾਂ ਦੇ ਦਾਸਾਂ ਦਾ ਦਾਸ ਹਾਂ
ਦੇਖ ਦੂਰ ਤੇ ਰੂਪ ਕਿਰਪਾਲਾ
ਜਦੋਂ ਆਇਆ ਦੂਰੋਂ ਮਹਾਰਾਜ ਜੀ ਦਾ ਸੋਹਣਾ ਸਰੂਪ ਵੇਖਿਆ
ਹੱਥ ਜੋੜ ਕਰ ਨਮਰੀ ਪਾਲਾ
ਦਰਬਾਰ ਵਿੱਚੋਂ ਦੂਰੋਂ ਹੀ ਹੱਥ ਜੋੜ ਕੇ ਸਿਰ ਝੁਕਾ ਲਿਆ ਨਮਸਕਾਰ ਕੀਤੀ
ਸ਼ਰਨ ਸ਼ਰਨ ਮੁਖ ਬੋਲਤ ਬਾਨੀ
ਜਦੋਂ ਦਰਬਾਰ ਦੇ ਵਿੱਚ ਵੜਿਆ ਨਾ ते मुंह कहिंदा हुंदा शरण शरण मैं शरण तिहारी, शरण शरण मैं शरण तिहारी, मम पाहा मम पाहा मम पाहा तो शरण। महाराज मैं तुहाडी शरण च हां, तुहाडी शरण च हां, तुहाडी शरण विच हां।
सारे ओ चरण सिर बंधन ठानी,
और आके सतगुरां दे चरणां ते मत्था रखिया। जिवें डंडा डिगदा जमीन ते, एदा जयपुर दा राजा मेरे साहब दे चरणां ते डिग पिया।
दास परयो रावर दरबार,
महाराज मैं तुहाडा दास हां, तुहाडे दरबार दी शरण विच आ पिया हां।
मम पुज गई है हाथ पसार,
महाराज अपना हाथ पसार के मेरी बांह फड़ लो गरीब नवाज। मैं सुनिया जिन्हां दी तुसी बांह फड़ लैंदे हो सिर दे देंदे हो, पर मुड़ के उन्हां दी बांह नहीं छड़दे। महाराज मेरी बांह पकड़ लो।
तब सतगुर दे तीर बिठायो,
सतगुरु जी ने तीरज दिता है, तीरज दे के बिठाया राजे जयपुर नू।
गुर करते सिख सब किछ पायो,
आख्या जेड़ा गुरु घर दा सिख बन के आउंदा जयपुर दे राजा ओनू सब कुछ ही मिल जांदा है। जेड़ा सिख बन के आउंदा ना ओनू सारा कुछ ही हासिल हो जांदा है।
देश कामरू विजय उपाय,
तू कामरू देश दी जित दी इच्छा लेके आया ना, ते जे तू सिख बन के आया ते जा तेरी ये इच्छा भी पूरी होवेगी। हां जी
आवोगे बड जस उपजाए,
तू कामरू जित के आवेगा गुरु नानक दी शरण च आ गया, और अपना जस जस दा तवज ओ लहराउंदा आवेगा।
जग मैं असकार जिने कोए,
संसार विच इहो जिहा कोई कारज नहीं राजा।
पूरन ने सत गुर ते होए,
जेड़ा कारज गुरु की शरण चा के पूरा ना होवे। कोई कारज ऐसा नहीं जेड़ा सतगुरु जी दी शरण च पै के पूर्ण ना होवे।
मन निश्चय तर चिंत निवारो,
मन दी चिंता दूर कर दे, हृदय च निश्चय धारण कर ले।
श्री नानक को नाम चितारो,
और वड्डियां दा नां लै रसना तो आख धन गुरु नानक, धन गुरु नानक। साहब जी दा नाम अपनी रसना तो उचार,
करो तिहावल को समुदाए,
कड़ा प्रसाद दी देग तैयार कर, और ओ देग तैयार करके गुरु के चरणा में अर्पण कर।
सिख संगत में देव बरताए,
अरदास करके ओ देग सारी संगत विच बरता दे।
करो कामना मन में जोए,
जेड़ी भी कामना लेके मन विच आया है।
देश कामरू की जय होए,
कामरू देश नू जितन दी कामना ओ तेरी पूरी हो जाएगी जदों कड़ा प्रसाद दी देग भेट करके अरदास करे।
सिमरो सतगुर पूरे सारी,
सतगुरां दा सिमरन कर तेरी आसा पूर्ण होवेगी।
उरते संसै देओ बेदारी,
हिरदे दे संसे दूर कर दे राजा जयपुर, संदे दूर कर दे हुण मन च संसा ना रख।
हाथ जोर कर भूप सुनावा,
हुण संदे ना रख के तू जितेगा के नहीं जितेगा, हुण तू जित गया क्योंकि गुरु की शरण च आ गया। जित तां आपे आ जांदी है उहदे कोल जिहदे वल गुरु खलो जावे। ए सुन के बोलिया राजा जयपुर,
मोहे परोसो पूरब आवा,
कहण लगा महाराज तुहाडे कोल इत्थे आउण तों पहलां ही जदों मैं सुनिया सी तुहाडे बारे मैनूं तां उदों ही भरोसा वज गया सी। हांजी
सुनियो सुभाव जबे उपकारी,
जदों मैं सुनिया तुहाडा सुभाव के तुसी महान परउपकारी हो।
चयो शरण मैं परन तुम्हारी,
मैं तुहाडी शरण च पैना चाहिया।
मिस मुहिम के जागे भाग,
महाराज ए तां मुहिम दा बहाना बनिया कामरू जहान दा, दरअसल मेरा तां कोई भाग जागया के तुहाडे दर्शन होए हन। मैं तुहाडी शरण च आया हां।
जिस ते पयो गुरु पग राग,
महाराज तुहाडे चरणा नाल प्रेम बन गया, मेरे कोई भाग जागे ने। बादशाह ने ता मैनू महाराज ओ खेड कीती, औरंगजेब ने भी उन्हें घरों बुला के मैनू तुहाडे चरणा च भेज दिता, कामरू नहीं भेजिया। ओ गल होई भी मैं ता घर च सुता पिया सा, ते मैनू सुते पए नू महाराज तुसी जगा के दात दे दित्ती है, मैं तुहाडे तो बलिहार। ओ गल होई एक जगंदे नाल हन, एक ना सुत्या दे उठाल। राजे ता और भी बड़े सी उत्थे, पातशाह मेरे ही कोई भाग जागने सी तुहाडी कृपा नाल, कि मैं तुहाडे चरणा च आया हां।
इत्यादिक नृप कह कर बैन,
जयपुर दे राजे ने इत्यादिक बेनतियां कहियां।
बिख गुर को कर शीतल नैन,
महाराज जी दे दर्शन करके दे नैन शीतल हो गए, दे हिरदे च ठंड वरत गई।
बंदन कर डेरे मैं गए,
प्रणाम करके सतगुरां नूं, क्योंकि रात पै चुकी सी, वापस गया अपने डेरे ते।
अत उत्सव आनंद को कियो,
बड़ा उत्सव मनाया डेरे ते जाके ना, जदों पहुंचया अपनी फौज विच।
तोप रैकले तुपक जमूरे,
तेरे कोल तोपा रैकले बंदूकां जमूर सन।
करी शलख राव सुनियत दूरे,
कहंदा शलख चलाओ अपनी जंग जित गई है, जंग आपा फतेह कर ली है। इन्ना विश्वास बन गया, शलख छड्डो हवाई फायर करो, क्योंकि मैं जंग जित चुका हां।
सब मानवपुर पटने वासी,
पटना साहब दे जन्ने वासी सन।
सतगुर कीरत करत प्रकाशी,
सारे सतगुरां दी कीर्ति करदे हन।
नृप प्रसंग को कहे सुनावे,
राजे दा प्रसंग कहंदे सुनाउंदे ने।
देश कामरू ए संग जावे,
सतगुरु जी दे कामरू देश एदे नाल जाना।
आगे सतगुरु होते तैयार,
सतगुरु जी ता पहला ही तैयारी करी बैठे सन।
आए शरण ए डर उर तार,
डर के कामरू देश दे लोकां तो महाराज जी दी शरण विच आया।
नृप को बड़ो मान सिंह,
एदा वडेरा होया जी राजा मान सिंह।
देश मृत्यु प्राप्त हो,
उसे देश विच मरिया है।
मंत्रन को लख त्रास मान,
उना लोकां दे मंत्रां जंत्रां दा डर रख के।
गुर अलंब ते चैत पे आना,
ए सतगुरां दा आसरा लेके जाना। ए गल्लां कर रहे ने लोक आपस विच जेड़े पटना वासी हन।
बिशन सिंह पंचामृत ब्रिंद,
इधर कड़ा प्रसाद दियां देगां राजे ने तैयार करवाईयां।
संगत मैं बरताए बिलंद,
महाराज जी दे चरणा च अरदास करके ओ देग संगत विच बरताई।
सतगुर पद पाउल को लए,
फिर खालसा जी ने सिखी भी धारण कीती, महाराज जी दे चरणा दी पौल लई। राजे ने चरण पौल लै के सिखी धारण करन दी मर्यादा सी, दसवें पातशाह जी तो पहला खंडे दी पौल तैयार होने तो पहला। इन्हें साहब दे चरणा दी पौल लै के सिखी धारण कीती।
पयो सिख किरतार्थ सए,
और एक किरतार्थ हो गया।
श्री गुरु तेग बहादुर चंद,
धन गुरु तेग बहादुर साहब जी जो चन्न वर्गे सोहणे हन।
अनुसारी तब होए निरंद,
ए राजा महाराज जी दे अनुसारी हो गया।
चैत पूची आगे को करे,
महाराज जी हुण अगे नूं कूच करना चाहुंदे ने।
लश्कर जो पुर के टिग परे,
लश्कर समेत राजा जयपुर पटना साहब दे विच ही टिकिया होया है। पातशाह जिवें इत्थों चल रहे ने, ओ कथा आप जी अगलिया प्रसंगा विच सरवण करोगे। महाराज जी दा पवित्र जस कथन करदिया होईयां भुल्लां चुकां दी खिमा अरदास करनी सतगुरु जी अगे वास्ते सद बुद्धि ते समत प्रदान करन।